ए हफ्तावार बाइबल द दर्सी वाज प्लेनफील्ड क्रिश्चियन साइंस चर्च इंडिपेंडेंट वालों है जिहड़ा न्यू जर्जी अमरीका विच है। होर मालूमात लई तुसी साड़ी वैबसाइट वेखो www.plainfieldcs.com। ये सबक 27 मार्च 2022 इतवार के दिन हफ्ते के अखीर उत्ते तुहाडे पढ़ने लई तैयार किया गया है। मजमून असलियत सुनहरी मतन मती तौबा करो क्यों जसमान की बादशाही नेड़े आ गई है। जवाबी पढ़ाई मुकाशफा फिर मैं एक नवे आसमान ते नवी धरती नूं वेख्या क्यों जे पहला आसमान ते पहली धरती जांदी रही सी ते समंदर भी ना रहा। फिर मैं पाक शहर नवे जरूशलम नूं आसमान उत्तों रब दे कोलों उतरदे वेख्या ते ओह वोटी वांगर सजिया सी जिन्हें अपने बंदे लई शंगार कीता होवे। फिर मैं तख्त विचों किसे नूं उच्ची आवाज नाल इह आखदिया सुनिया भई वेख रब दा खैमा बंदिया दे विचकार है ते ओह उहनां दे नाल सकूनत करेगा ते ओह उहदे लोक होणगे ते रब आप उहनां दे नाल रहेगा ते उहनां दा रब होवेगा ते ओह उहनां दीआं अखियां दे सारे अथरू पूंझ देवेगा। इहदे तों बाद ना मौत रहेगी ना वैन रहेगा ना रोना धोना ना पीड़। पहलियां शैवां जांदियां रहियां वेख मैं सारियां शैवां नूं नवां बना देना वा। फिर उहने आख्या लिख लै क्यों जे इह गल्लां सच्चियां ते बरहक ने जिहड़ा गालब आवे उही इहनां शैवां दा वारस होवेगा ते मैं उहदा रब होवांगा ते उह मेरा पुत्तर होवेगा। दर्सीवाज बाइबल विचों मत्ती यसू मत्ती ओह उस जत्थे नूं वेख के पहाड़ उत्ते चढ़ गया ते ओह अपनी जबान खोल के उहनां नूं इंज तालीम देन लग्या। मत्ती जड़े मैनू ऐ खुदावंद आखदे ने उहनां विचों हर कोई आसमान की बादशाही विच दाखल ना होवेगा पर बस ओही जड़ा मेरे आसमानी प्यो की मर्जी उत्ते टुरदा है। मत्ती आसमान की बादशाही उस बंदे वांगर है जिन्हें अपनी पैली विच वधिया बीज बोया पर लोकां दे सुते हुए उहदा वैरी आया ते कणक विच कौड़े दाने भी बो गया। इस लई जद पत्तर निकले ते सिट्टे आए ते ओह कौड़े दाने भी विखाली देन लगे। नौकरां ने आके घर दे मालक नूं आख्या ऐ खुदावंद की तू अपनी पैली विच वधिया बीज नहीं बोया सी उहदे विच कौड़े दाने कित्थों आ गए। उहने उहनां नूं आख्या इह किसे वैरी दा काम है। नौकरां ने उहनूं आख्या तू की चाहना है भी असीं जा के उहनां नूं इकट्ठा करिए। उहने आख्या भई नहीं इह ना होवे भई कौड़े दाने इकट्ठे करदिआं तुसीं उहनां दे नाल कणक भी पुट लवो। वाढ़ी तीकर दोवां नूं इकट्ठे वधन दिओ ते वाढ़ी वेले मैं वाढ़ी करन वालिआं नूं आख देवांगा भई पहलां कौड़े दाने इकट्ठे कर लवो ते साड़ां लई उहनां दे गट्ठे बन्न लवो ते कणक मेरे खिते विच जमा कर दिओ। मत्ती चेलियां ने कोल आ के उहनूं आख्या भई तू उहनां नाल तमसीलां विच क्यों गल्लां करदा है। उहने जवाब विच उहनां नूं आख्या इस लई भई तुहानूं आसमान दे भेतां दी समझ दित्ती गई है पर उहनां नूं नहीं दित्ती गई क्यों जे जिहदे कोल है उहनूं दित्ता जाएगा ते उहदे कोल बहुता हो जाएगा ते जिहदे कोल नहीं है उहदे कोलों उह वी लै लिया जाएगा जिहड़ा उहदे कोल है। मैं उहनां नाल तमसीलां विच इस लई गल्लां करदा वां भई उह वेखदे होए नहीं वेखदे ते सुणदे होए नहीं सुणदे ते नहीं समझदे ते उहनां दे हक विच यसाया दी इह पेशनगोई पूरी हुंदी है भई तुसीं कन्नां तों सुणोगे पर हरगिज़ ना समझोगे ते अखियां तों वेखोगे पर हरगिज़ ना जाणोगे क्यों जे इस उम्र दे दिल उत्ते चरबी छा गई है ते उह कन्नां तों उच्चा सुणदे ने ते उहनां ने अपनियां अखियां बंद कर लईआं ने तां इंज ना होवे भई अखियां नाल जाणन ते कन्नां नाल सुणन ते दिल नाल समझन ते मनन ते मैं उहनां नूं शफा बख्शांगा। पर धन ने तुहाडियां अखियां इस लई भई उह वेखदियां ने ते तुहाडे कन्न इस लई भई उह सुणदे ने। पर मैं तुहानूं सच आखदा वां भई बहुत सारे नबियां ते रास्तबाज़ां नूं ख्वाहिश सी भई जो कुछ तुसीं वेखदे हो वेखण पर ना वेख्या ते जिहड़ियां गल्लां तुसीं सुणदे हो सुणन पर ना सुणियां। इस लई बोण वाले दी इक तमसील सुणो जद कोई बादशाही दा कलाम सुणदा है ते उहनूं समझदा नहीं ते जिहड़ा उहदे दिल विच बोया गया सी उहनूं उह शरीर आके खोह लै जांदा है ਇਹ ਉਹ ਏ ਜਿਹੜਾ ਰਾਹ ਦੇ ਕੰਢੇ ਬੋਇਆ ਗਿਆ ਸੀ ਅਤੇ ਜਿਹੜਾ ਪਥਰੀਲੀ ਧਰਤੀ ਉੱਤੇ ਬੋਇਆ ਗਿਆ ਇਹ ਉਹ ਏ ਜਿਹੜਾ ਕਲਾਮ ਨੂੰ ਸੁਣਦਾ ਏ ਅਤੇ ਛੇਤੀ ਖੁਸ਼ੀ ਨਾਲ ਕਬੂਲ ਕਰ ਲੈਂਦਾ ਏ ਪਰ ਆਪਣੇ ਅੰਦਰ ਜੜ ਨਹੀਂ ਰੱਖਦਾ ਬਲਕਿ ਕੁਝ ਦਿਨ ਦਾ ਹੁੰਦਾ ਏ ਅਤੇ ਜਦੋਂ ਕਲਾਮ ਦੇ ਪਾਰੋਂ ਮੁਸੀਬਤ ਜਾਂ ਜ਼ੁਲਮ ਬਰਪਾ ਹੁੰਦਾ ਏ ਅਤੇ ਫਿਰ ਫੌਰਕ ਠੋਕਰ ਖਾਂਦਾ ਏ ਅਤੇ ਜਿਹੜਾ ਝਾੜੀਆਂ ਵਿੱਚ ਬੋਇਆ ਗਿਆ ਏ ਇਹ ਉਹ ਏ ਜਿਹੜਾ ਕਲਾਮ ਨੂੰ ਸੁਣਦਾ ਏ ਅਤੇ ਜੱਗ ਦੀ ਫਿਕਰ ਅਤੇ ਦੌਲਤ ਦਾ ਫਰੇਬ ਉਸ ਕਲਾਮ ਨੂੰ ਦਬਾ ਦਿੰਦਾ ਏ ਅਤੇ ਉਹ ਬੇਫਲ ਰਹਿ ਜਾਂਦਾ ਏ ਅਤੇ ਜਿਹੜਾ ਚੰਗੀ ਧਰਤੀ ਵਿੱਚ ਬੋਇਆ ਗਿਆ ਇਹ ਉਹ ਏ ਜਿਹੜਾ ਕਲਾਮ ਨੂੰ ਸੁਣਦਾ ਅਤੇ ਸਮਝਦਾ ਅਤੇ ਫਲ ਲਿਆਉਂਦਾ ਏ ਕੋਈ 100 ਗੁਣਾ ਫਲਦਾ ਏ ਕੋਈ 60 ਗੁਣਾ ਅਤੇ ਕੋਈ 30 ਗੁਣਾ। ਮੱਤੀ ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ ਭਈ ਉਹਨਾਂ ਨੂੰ ਕੱਢਣ ਅਤੇ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਇਹਨਾਂ 12 ਨੂੰ ਯਿਸੂ ਨੇ ਘੱਲਿਆ ਅਤੇ ਉਹਨਾਂ ਨੂੰ ਹੁਕਮ ਦੇ ਕੇ ਆਖਿਆ ਭਈ ਗੈਰ ਕੌਮਾਂ ਵੱਲ ਨਾ ਜਾਣਾ ਅਤੇ ਸਾਮਰੀਆਂ ਦੇ ਕਿਸੇ ਸ਼ਹਿਰ ਵਿੱਚ ਨਾ ਵੜਨਾ ਬਲਕਿ ਇਸਰਾਇਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਕੋਲ ਜਾਣਾ ਅਤੇ ਤੁਰਦੇ ਤੁਰਦੇ ਇਹ ਮੁਨਾਦੀ ਕਰਨਾ ਭਈ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਉਣਾ, ਕੋੜੀਆਂ ਨੂੰ ਪਾਕ ਕਰਨਾ, ਬਦਰੂਆਂ ਨੂੰ ਕੱਢਣਾ, ਮੁਫ਼ਤ ਤੁਸੀਂ ਪਾਇਆ ਮੁਫ਼ਤ ਦੇਣਾ। ਵੇਖੋ ਮੈਂ ਤੁਹਾਨੂੰ ਘੱਲਦਾ ਵਾਂ ਜਿਵੇਂ ਭੇਡਾਂ ਨੂੰ ਭੇੜੀਆਂ ਦੇ ਵਿਚਕਾਰ, ਐਸ ਲਈ ਸੱਪਾਂ ਵਾਂਗਰ ਹੁਸ਼ਿਆਰ ਅਤੇ ਕਬੂਤਰਾਂ ਵਾਂਗਰ ਬੇਆਜ਼ਾਰ ਬਣੋ। ਪਰ ਬੰਦਿਆਂ ਤੋਂ ਖਬਰਦਾਰ ਰਹੋ ਕਿਉਂਕਿ ਉਹ ਤੁਹਾਨੂੰ ਅਦਾਲਤ ਦੇ ਹਵਾਲੇ ਕਰਨਗੇ ਅਤੇ ਆਪਣੇ ਇਬਾਦਤਖਾਨਿਆਂ ਵਿੱਚ ਤੁਹਾਨੂੰ ਕੋੜੇ ਮਾਰਨਗੇ ਅਤੇ ਤੁਸੀਂ ਮੇਰੇ ਪਰੋਂ ਹਾਕਮਾਂ ਅਤੇ ਬਾਦਸ਼ਾਹਾਂ ਦੇ ਸਾਹਮਣੇ ਖੜ੍ਹੇ ਕੀਤੇ ਜਾਓਗੇ ਤਾਂ ਜੋ ਉਹਨਾਂ ਲਈ ਅਤੇ ਗੈਰ ਕੌਮਾਂ ਲਈ ਗਵਾਹੀ ਬਣੋ। ਪਰ ਜਦੋਂ ਉਹ ਤੁਹਾਨੂੰ ਫੜਾਉਣ ਅਤੇ ਫਿਕਰ ਨਾ ਕਰਿਓ ਵੀ ਅਸੀਂ ਕਿਵੇਂ ਆਖੀਏ ਅਤੇ ਕੀ ਆਖੀਏ, ਕਿਉਂ ਜੇ ਜੋ ਕੁਝ ਆਖਣਾ ਹੋਵੇਗਾ ਉਸੇ ਵੇਲੇ ਤੁਹਾਨੂੰ ਦੱਸਿਆ ਜਾਵੇਗਾ, ਕਿਉਂ ਜੇ ਬੋਲਣ ਵਾਲੇ ਤੁਸੀਂ ਨਹੀਂ ਬਲਕਿ ਤੁਹਾਡੇ ਪਿਓ ਦਾ ਰੂਹ ਏ ਜਿਹੜਾ ਤੁਹਾਡੇ ਅੰਦਰ ਬੋਲਦਾ ਏ। ਅਤੇ ਮੇਰੇ ਨਾਂ ਦੇ ਪਾਰੋਂ ਸਾਰੇ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅਖੀਰ ਤੀਕਰ ਬਰਦਾਸ਼ਤ ਕਰੇਗਾ ਉਹ ਹੀ ਮੁਕਤੀ ਪਾਵੇਗਾ। ਜਿਹੜਾ ਤੁਹਾਨੂੰ ਮੰਨਦਾ ਏ ਉਹ ਮੈਨੂੰ ਮੰਨਦਾ ਏ ਅਤੇ ਜਿਹੜਾ ਮੈਨੂੰ ਮੰਨਦਾ ਏ ਉਹ ਮੇਰੇ ਘੱਲਣ ਵਾਲੇ ਨੂੰ ਮੰਨਦਾ ਏ। ਯੋਹੰਨਾ ਇੱਕ ਇਨਸਾਨ ਕੁਝ ਨਹੀਂ ਪਾ ਸਕਦਾ ਜਦ ਤੀਕਰ ਉਹਨੂੰ ਸਮਾਨ ਵੱਲੋਂ ਨਾ ਦਿੱਤਾ ਜਾਵੇ। ਮੱਤੀ ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਭੁੱਖੇ ਅਤੇ ਤਰਿਆਏ ਨੇ ਕਿਉਂ ਜੇ ਉਹ ਰੱਜਣਗੇ, ਧੰਨ ਨੇ ਉਹ ਜਿਹੜੇ ਪਾਕ ਦਿਲ ਨੇ ਕਿਉਂ ਜੇ ਉਹ ਰੱਬ ਨੂੰ ਵੇਖਣਗੇ, ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਪਾਰੋਂ ਸਤਾਏ ਗਏ ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਇਹ ਹੈ। ਖੁਸ਼ੀ ਕਰਿਓ ਅਤੇ ਬਹੁਤ ਸ਼ਾਦਮਾਨ ਹੋਇਓ ਕਿਉਂ ਜੇ ਅਸਮਾਨ ਉੱਤੇ ਤੁਹਾਡਾ ਅਜਰ ਵੱਡਾ ਹੈ, ਇਸ ਲਈ ਭਈ ਲੋਕਾਂ ਨੇ ਉਹਨਾਂ ਨਬੀਆਂ ਨੂੰ ਵੀ ਜਿਹੜੇ ਤੁਹਾਡੇ ਤੋਂ ਪਹਿਲਾਂ ਸੀ ਇਸੇ ਤਰ੍ਹਾਂ ਸਤਾਇਆ ਸੀ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਹਸਤੀ ਦੀ ਅਸਲੀਅਤ ਅਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਇਲਾਹੀ ਅਸੂਲ ਦੇ ਤੌਰ 'ਤੇ ਤੁਹਾਨੂੰ ਰੱਬ ਦਾ ਤਸੱਵਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਰੂਹ, ਹਯਾਤੀ, ਸੱਚਿਆਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਅਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸੋਚਣ ਵਾਲਿਆਂ ਲਈ ਵੇਲਾ ਅਪੜ ਗਿਆ ਹੈ। ਸੱਚਿਆਈ, ਅਕੀਦਿਆਂ ਦੀ ਆਜ਼ਾਦੀ ਅਤੇ ਵੇਲੇ ਦੀ ਕਦਰ ਦੇ ਨਿਜ਼ਾਮ ਇਨਸਾਨੀਅਤ ਦੇ ਅਸਾਨੇ ਉੱਤੇ ਦਸਤਕ ਦਿੰਦੇ ਨੇ। ਮਾਜ਼ੀ ਦੀ ਕਨਾਤ ਅਤੇ ਮਾਦਾਪ੍ਰਸਤੀ ਦੀ ਠੰਡੀ ਤਕਲੀਦ ਮੁੱਕ ਰਹੀ ਏ। ਰੱਬ ਤੋਂ ਲਾਇਲਮੀ ਹੋਰ ਇਮਾਨ ਦੇ ਰਸਤੇ ਦਾ ਪੱਥਰ ਨਹੀਂ ਰਹੀ। ਅਸੀਂ ਇਲਮ ਦੀ ਤਰੱਕੀ ਅਤੇ ਗਲਤੀ ਦੇ ਖਾਤਮੇ ਨੂੰ ਜੀ ਆਇਆਂ ਨੂੰ ਕਰਦੇ ਹਾਂ। ਇਸ ਲਈ ਭਈ ਇਨਸਾਨੀ ਇਜਾਦ ਦਾ ਵੀ ਇੱਕ ਦਿਨ ਹੋਣਾ ਚਾਹੀਦਾ ਹੈ ਅਤੇ ਅਸੀਂ ਚਾਹੁੰਦੇ ਹਾਂ ਭਈ ਉਹ ਦਿਨ ਕ੍ਰਿਸਚਨ ਸਾਇੰਸ ਦੇ ਰਾਹੀਂ ਇਲਾਹੀ ਅਸਲੀਅਤ ਦੇ ਰਾਹੀਂ ਕਾਮਯਾਬ ਹੋਵੇ। ਬਦਬਖਤ ਧੋਖੇ ਦੇ ਪਾਰੋਂ ਚੁੱਪ ਰਹਿ ਕੇ ਕਈ ਘੰਟਿਆਂ ਤੀਕਰ ਸੁਫਨੇ ਵੇਖਦਿਆਂ ਹੋਏ ਇਹ ਜੱਗ ਬਚਪਨ ਦੇ ਭੰਗੂੜੇ ਵਿੱਚ ਸੋ ਰਿਹਾ ਹੈ। ਮਾਦੀ ਫਹਿਮ ਵਜੂਦੀਅਤ ਦੀਆਂ ਅਸਲੀਅਤਾਂ ਨੂੰ ਉਜਾਗਰ ਨਹੀਂ ਕਰਦਾ ਬਲਕਿ ਰੂਹਾਨੀ ਫਹਿਮ ਇਨਸਾਨੀ ਸ਼ਾਊਰ ਨੂੰ ਹਮੇਸ਼ਾ ਦੀ ਸੱਚਿਆਈ ਵਿੱਚ ਉੱਚਾ ਕਰਦਾ ਹੈ। ਰੂਹ ਦੀਆਂ 3 ਵੱਡੀਆਂ ਸੱਚਿਆਈਆਂ ਕਾਦਰ ਮੁਤਲਿਕ ਹਰ ਥਾਂ ਮੌਜੂਦ, ਅਲਾਮੁਲ ਗਯੂਬ ਸਾਰੀਆਂ ਤਾਕਤਾਂ ਰੱਖਣ ਵਾਲਾ, ਹਰ ਥਾਂ ਨੂੰ ਪੂਰ ਕਰਨ ਵਾਲਾ, ਸਾਰੀ ਸਾਇੰਸ ਰੱਖਣ ਵਾਲਾ ਰੂਹ ਹਮੇਸ਼ਾ ਇਸ ਅਕੀਦੇ ਤੋਂ ਇਨਕਾਰ ਕਰਦਾ ਹੈ ਭਈ ਮਾਦਾ ਅਸਲ ਹੋ ਸਕਦਾ ਹੈ। ਇਹ ਹਮੇਸ਼ਾ ਦੀਆਂ ਸੱਚਿਆਈਆਂ ਰੱਬ ਦੀਆਂ ਰੋਸ਼ਨ ਅਸਲੀਅਤ ਦੇ ਤੌਰ 'ਤੇ ਇਬਤਦਾਈ ਵਜੂਦੀਅਤ ਦਾ ਇਜ਼ਹਾਰ ਕਰਦੀਆਂ ਨੇ ਜਿਹਦੇ ਵਿੱਚ ਉਹ ਸਭ ਜੋ ਉਹਨੇ ਬਣਾਇਆ ਹੈ ਉਹਦੀ ਨੇਕ ਸੀਰਤ ਦੇ ਪਰ ਵਾਜ਼ਿਆ ਹੁੰਦਾ ਹੈ। ਰੱਬ ਅਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਅਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਹੈ ਚੰਗਾ ਬਣਾਉਂਦਾ ਹੈ ਤੇ ਜੋ ਕੁਝ ਬਣਿਆ ਹੈ ਉਹਨੇ ਹੀ ਬਣਾਇਆ ਹੈ। ਇਸ ਲਈ ਪਾਪ, ਬਿਮਾਰੀ ਤੇ ਮੌਤ ਦੀ ਸੱਚਾਈ ਇਹ ਹੌਲਨਾਕ ਅਸਲੀਅਤ ਹੈ ਭਈ ਗੈਰ ਅਸਲੀਅਤ ਇਨਸਾਨੀ ਗਲਤ ਅਕੀਦਿਆਂ ਨੂੰ ਉਸ ਵੇਲੇ ਤੀਕਰ ਅਸਲੀ ਵਿਖਾਲੀ ਦਿੰਦੀ ਏ ਜਦੋਂ ਤੀਕਰ ਰੱਬ ਉਹਨਾਂ ਦੇ ਬਹਿਰੂਪ ਨੂੰ ਲਾ ਨਹੀਂ ਦਿੰਦਾ। ਉਹ ਸੱਚ ਨਹੀਂ ਕਿਉਂਕਿ ਉਹ ਰੱਬ ਵੱਲੋਂ ਨਹੀਂ। ਕ੍ਰਿਸਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਾਰਜਸ ਆਹਗੀ ਨਜ਼ਰ ਦਾ ਧੋਖਾ ਏ ਜਿਹੜੀ ਭਾਵੇਂ ਅਸਲੀ ਤੇ ਇੱਕੋ ਜਿਹੀ ਵਿਖਾਲੀ ਦਿੰਦੀ ਏ ਪਰ ਉਹ ਨਾ ਅਸਲ ਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਏ। ਅਸਲੀਅਤ ਰੂਹਾਨੀ ਹਮਹੰਗ ਨਾ ਬਦਲਣ ਵਾਲੀ ਲਾਫਾਨੀ ਇਲਾਹੀ ਤੇ ਅਬਦੀ ਏ। ਗੈਰ ਰੂਹਾਨੀ ਕੁਝ ਵੀ ਅਸਲੀ ਹਮਹੰਗ ਜਾਂ ਹਮੇਸ਼ਾ ਦਾ ਨਹੀਂ ਹੋ ਸਕਦਾ। ਪਾਪ, ਬਿਮਾਰੀ ਤੇ ਫਾਨੀਅਤ ਰੂਹ ਦੇ ਫਾਨੀ ਸਿਮਤੁਲ ਕਦਮ ਨੇ ਤੇ ਇਹ ਯਕੀਨਨ ਅਸਲੀਅਤ ਦੇ ਮੁਖਾਲਫ ਹੋਣਗੇ। ਬਰਿਆਈ ਮਨਫੀ ਏ ਕਿਉਂਕਿ ਇਹ ਸੱਚਿਆਈ ਦਾ ਨਾ ਹੋਣਾ ਏ। ਇਹ ਕੁਝ ਵੀ ਨਹੀਂ ਏ ਕਿਉਂਕਿ ਇਹ ਕੁਝ ਹੋਣ ਦਾ ਨਾ ਹੋਣਾ ਏ। ਇਹ ਗੈਰ ਅਸਲੀ ਏ ਕਿਉਂਕਿ ਇਹ ਰੱਬ ਕਾਦਰ ਮੁਤਲਿਕ ਅਤੇ ਹਰ ਥਾਂ ਮੌਜੂਦ ਦਾ ਪਹਿਲਾ ਟੇਬਲ ਲਾਇਆ ਹੋਇਆ ਨਾ ਹੋਣਾ ਹੈ। ਹਰ ਬੰਦੇ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਬਰਿਆਈ ਵਿੱਚ ਤਾਕਤ ਹੈ ਨਾ ਅਸਲੀਅਤ। ਬਦੀ ਆਪ ਅਦਾਈ ਏ, ਇਹ ਆਖਦੀ ਏ ਮੈਂ ਅਸਲੀ ਹਸਤੀ ਹਾਂ, ਨੇਕੀ ਉੱਤੇ ਗਲਬ ਆਉਂਦੀ ਹਾਂ। ਇਸ ਝੂਠ ਨੂੰ ਬਦੀ ਦੇ ਸਾਰੇ ਦਿਖਾਵਿਆਂ ਤੋਂ ਮਹਿਰੂਮ ਕਰਨਾ ਚਾਹੀਦਾ ਹੈ। ਬਦੀ ਵਿੱਚ ਬਸ ਇੱਕ ਆਪਣੇ ਆਪ ਨੂੰ ਤਬਾਹ ਕਰਨ ਦੀ ਤਾਕਤ ਹੈ। ਇਹ ਚੰਗਿਆਈ ਦਾ ਜ਼ਰਾ ਜਿਹਾ ਤਿਨਕਾ ਵੀ ਕਦੀ ਤਬਾਹ ਨਹੀਂ ਕਰ ਸਕਦੀ। ਚੰਗਿਆਈ ਨੂੰ ਤਬਾਹ ਕਰਨ ਦੀ ਬਦੀ ਦੀ ਹਰ ਕੋਸ਼ਿਸ਼ ਨਾਕਾਮ ਹੁੰਦੀ ਏ ਅਤੇ ਇਹ ਬਸ ਆਰਜ਼ੀ ਤੌਰ 'ਤੇ ਬਦੀ ਕਰਨ ਵਾਲੇ ਨੂੰ ਸਜ਼ਾ ਦੇਣ ਵਿੱਚ ਮਦਦ ਕਰਦੀ ਏ। ਜੇ ਅਸੀਂ ਉਂਝ ਦੀ ਅਸਲੀਅਤ ਨੂੰ ਮੁਖਾਲਫਤ ਲਈ ਮੰਨਦੇ ਹਾਂ ਜਿਵੇਂ ਦੀ ਅਸੀਂ ਹਮਾਂਗੀ ਲਈ ਮੰਨਦੇ ਹਾਂ ਤਾਂ ਫਿਰ ਮੁਖਾਲਫਤ ਦਾ ਸਾਡੇ ਉੱਤੇ ਉਨਾ ਦੇਰ ਪਾ ਦਾਅਵਾ ਹੋਵੇਗਾ ਜਿੰਨਾ ਹਮਾਂਗੀ ਦਾ ਹੁੰਦਾ ਹੈ। ਜੇ ਬਦੀ ਚੰਗਿਆਈ ਜਿੰਨੀ ਅਸਲੀ ਏ ਤਾਂ ਬਦੀ ਉਂਝ ਦੀ ਹੀ ਲਫਾਨੀ ਵੀ ਏ। ਜੇ ਮੌਤ ਹਯਾਤੀ ਵਰਗੀ ਹੀ ਅਸਲੀ ਏ ਤਾਂ ਲਫਾਨੀਅਤ ਇੱਕ ਅਫਸਾਨਾ ਏ। ਜੇ ਪੀੜ ਪੀੜ ਨਾ ਹੋਣ ਜਿੰਨੀ ਹੀ ਅਸਲੀ ਏ ਤਾਂ ਦੋਵਾਂ ਨੂੰ ਲਫਾਨੀ ਹੋਣਾ ਚਾਹੀਦਾ ਹੈ ਅਤੇ ਜੇ ਇੰਜੀ ਏ ਤਾਂ ਹਮਾਂਗੀ ਹਸਤੀ ਦਾ ਕਾਨੂੰਨ ਨਹੀਂ ਹੋ ਸਕਦੀ। ਫਾਨੀ ਸਿਆਨ ਖੁਦ ਹੀ ਤੋਂ ਅਣਜਾਣ ਹੁੰਦੀ ਏ, ਨਹੀਂ ਤਾਂ ਇਹ ਖੁਦ ਫਰੇਬ ਕਦੀ ਨਾ ਹੁੰਦੀ। ਜੇ ਫਾਨੀ ਸਿਆਨ ਨੂੰ ਪਤਾ ਹੁੰਦਾ ਭਈ ਚੰਗਾ ਕਿਵੇਂ ਬਣਨਾ ਹੈ ਤਾਂ ਉਹ ਚੰਗੀ ਬਣ ਜਾਂਦੀ ਕਿਉਂਕਿ ਇਹਨੇ ਆਪਣੇ ਆਪ ਤੋਂ ਇਲਾਵਾ ਕਿਸੇ ਹੋਰ ਉੱਤੇ ਈਮਾਨ ਰੱਖਣਾ ਏ। ਇਸ ਲਈ ਇਹ ਮਾਦੇ ਨੂੰ ਦੇਵਤਾ ਦੇ ਤੌਰ 'ਤੇ ਤਖ਼ਤ ਉੱਤੇ ਬਿਠਾ ਦਿੰਦੀ ਏ ਦੂਜੇ ਦੇਵਤਾ ਰੱਖਦਿਆਂ ਹੋਏ ਅਤੇ ਇੱਕ ਤੋਂ ਬਹੁਤੀਆਂ ਸਿਆਨਾਂ ਉੱਤੇ ਯਕੀਨ ਰੱਖਦਿਆਂ ਹੋਏ। ਇਨਸਾਨੀ ਸਿਆਨ ਸ਼ੁਰੂ ਤੋਂ ਹੀ ਬੁੱਤਪ੍ਰਸਤ ਸੀ। ਇਸ ਲਈ ਬਸ਼ਰ ਫਾਨੀ ਵਜੂਦ ਦੇ ਉੱਤੇ ਵੀ ਗੌਰ ਨਹੀਂ ਕਰਦਾ ਅਤੇ ਉਹ ਸਭ ਕੁਝ ਜਾਣਨ ਵਾਲੀ ਸਿਆਨ ਅਤੇ ਉਹਦੀ ਮਖਲੂਕ ਤੋਂ ਕਿੰਨਾ ਬੇਖਬਰ ਹੋਵੇਗਾ। ਬਦਨੀ ਹਿੱਸਾਂ ਦਾ ਸਬੂਤ ਕਈ ਵਾਰੀ ਹਸਤੀ ਦੀ ਅਸਲੀ ਸਾਇੰਸ ਨੂੰ ਬਦਲ ਦਿੰਦਾ ਹੈ ਅਤੇ ਇੰਝ ਪਾਪ, ਬਿਮਾਰੀ ਅਤੇ ਮੌਤ ਨੂੰ ਜ਼ਾਹਿਰੀ ਤਾਕਤ ਅਦਾ ਕਰਦਿਆਂ ਹੋਏ ਮੁਖਾਲਫਤ ਦੀ ਸਲਤਨਤ ਕਾਇਮ ਕਰਦਾ ਹੈ। ਪਰ ਚੰਗਾ ਸਮਝਿਆ ਜਾਵੇ ਤਾਂ ਹਯਾਤੀ ਦੇ ਵੱਡੇ ਹਕਾਇਕ ਗਲਤੀਆਂ ਦੀ ਐਸ ਤਕੋਨ ਨੂੰ ਸ਼ਿਕਸਤ ਦਿੰਦੇ, ਇਹਦੀ ਝੂਠੀ ਗਵਾਹੀ ਦੀ ਮੁਖਾਲਫਤ ਕਰਦੇ ਅਤੇ ਅਸਮਾਨ ਦੀ ਬਾਦਸ਼ਾਹੀ ਨੂੰ ਜ਼ਾਹਰ ਕਰਦੇ ਨੇ ਜਿਹੜਾ ਧਰਤੀ ਉੱਤੇ ਹਮਾਂਗੀ ਦੀ ਅਸਲ ਸਲਤਨਤ ਹੈ। ਅਸਮਾਨ ਦੀ ਬਾਦਸ਼ਾਹੀ ਇਲਾਹੀ ਸਾਇੰਸ ਵਿੱਚ ਹਮਾਂਗੀ ਦੀ ਸਲਤਨਤ, ਗਲਤੀ ਨਾ ਕਰਨ ਵਾਲੇ ਦੀ ਰਿਆਸਤ, ਅਬਦੀ ਅਤੇ ਕਾਦਰ ਮੁਤਲਿਕ ਸਿਆਨ, ਰੂਹ ਦਾ ਮਾਹੌਲ ਜਿੱਥੇ ਜਾਨ ਆਲਾ ਹੈ। ਅਸਮਾਨ ਉੱਤੇ ਜਾਨ ਦੀ ਇਕੱਲੀ ਰਾਹ ਹਮਾਂਗੀ ਏ ਅਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਹੈ। ਇਹਦਾ ਮਤਲਬ ਰੱਬ, ਚੰਗਿਆਈ ਅਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਹੈ ਅਤੇ ਨਾ ਦੇ ਹੀ ਦਰਦ ਅਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਹੈ। ਇਲਾਹੀ ਅਸੂਲ ਅਤੇ ਖਿਆਲ ਰੂਹਾਨੀ ਹਮਾਂਗੀ ਅਸਮਾਨ ਅਤੇ ਅਬਦੀਅਤ ਬਣਾਉਂਦੇ ਨੇ। ਸੱਚਾਈ ਦੇ ਸੰਸਾਰ ਵਿੱਚ ਮਾਦਾ ਗੁਮਨਾਮ ਏ, ਗਲਤੀ ਦੇ ਹਨੇਰੇ ਤੋਂ ਇਲਾਹੀ ਸਾਇੰਸ ਯਾਨੀ ਰੱਬ ਦਾ ਕਲਾਮ ਇਹ ਭਈ ਰੱਬ ਕੁੱਲ ਦਾ ਹਾਕਮ ਏ ਅਤੇ ਅਜ਼ਲੋਂ ਮੌਜੂਦ ਪਿਆਰ ਦੀ ਲੋਅ ਸੰਸਾਰ ਨੂੰ ਰੋਸ਼ਨ ਕਰਦੀ ਏ। ਇਨਸਾਨੀ ਫਹਿਮ ਲਈ ਇੱਕ ਵੱਡਾ ਮੁਆਵਜ਼ਾ ਇਲਾਹੀ ਮੁਹੱਬਤ ਏ ਅਤੇ ਵਜੂਦੀਅਤ ਦੀ ਸਭ ਤੋਂ ਵੱਡੀ ਲੋੜ ਉਸ ਸ਼ਾਇਦ ਦਾ ਅਸਲੀ ਤਸੱਵਰ ਪਾਉਣਾ ਏ ਜਿਹੜੀ ਇਨਸਾਨ ਦੇ ਅੰਦਰ ਅਸਮਾਨ ਦੀ ਬਾਦਸ਼ਾਹੀ ਨੂੰ ਬਣਾਉਂਦੀ ਏ। ਇਹ ਮਕਸਦ ਤਦ ਤੀਕਰ ਹਾਸਲ ਨਹੀਂ ਕੀਤਾ ਜਾਂਦਾ ਜਦ ਤੀਕਰ ਅਸੀਂ ਆਪਣੇ ਗੁਆਂਢੀ ਨਾਲ ਨਫ਼ਰਤ ਕਰਦੇ ਜਾਂ ਕਿਸੇ ਅਜਿਹੇ ਬੰਦੇ ਦੇ ਬਾਰੇ ਝੂਠੇ ਅੰਦਾਜ਼ੇ ਨੂੰ ਮੰਨਦੇ ਹਾਂ ਜਿਹਨੂੰ ਰੱਬ ਦੇ ਕਲਾਮ ਦੀ ਆਵਾਜ਼ ਬਣਨ ਲਈ ਮੁਕਰਰ ਕੀਤਾ ਗਿਆ ਹੋਵੇ। ਫਿਰ ਇਹਦੇ ਉੱਚੇ ਨਮਾਇਆ ਖਿਆਲ ਦੇ ਠੀਕ ਫਹਿਮ ਦੇ ਬਗੈਰ ਅਸੀਂ ਇਲਾਹੀ ਅਸੂਲ ਨੂੰ ਕਦੀ ਨਹੀਂ ਸਮਝ ਸਕਦੇ। ਅਸਮਾਨ ਕੋਈ ਥਾਂ ਨਹੀਂ ਹੈ ਬਲਕਿ ਸਿਆਨ ਦੀ ਇਲਾਹੀ ਹਾਲਤ ਹੈ ਜਿਹਦੇ ਵਿੱਚ ਸਿਆਨ ਦੇ ਸਾਰੇ ਜ਼ਹੂਰ ਅਮਹੰਗ ਅਤੇ ਫਾਨੀ ਹੁੰਦੇ ਨੇ। ਕਿਉਂ ਜੇ ਉੱਥੇ ਪਾਪ ਨਹੀਂ ਹੈ ਤਾਂ ਇਨਸਾਨ ਉੱਥੇ ਆਪਣੀ ਰਾਸਬਾਜ਼ੀ ਦੇ ਨਾਲ ਨਹੀਂ ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਹੈ, ਜਿਵੇਂ ਵੀ ਕਲਾਮ ਹੀ ਇਹ ਦੱਸਦਾ ਹੈ। ਰੂਹਾਨੀ ਅਸਲੀਅਤ ਸਾਰੀਆਂ ਸ਼ੈਵਾਂ ਵਿੱਚ ਸਾਇੰਸੀ ਸੱਚਾਈ ਹੈ। ਜਦੋਂ ਇਨਸਾਨ ਪੂਰੀ ਤਰ੍ਹਾਂ ਕ੍ਰਿਸ਼ਨ ਸਾਇੰਸ ਨੂੰ ਜ਼ਾਹਿਰ ਕਰਦਾ ਹੈ ਤਾਂ ਉਹ ਕਾਮਲ ਹੋ ਜਾਵੇਗਾ। ਉਹ ਨਾ ਪਾਪ ਕਰੇਗਾ, ਦੁੱਖ ਸਹੇਗਾ, ਮਾਦੇ ਦੇ ਮਾਤਹਿਤ ਹੋਵੇਗਾ ਅਤੇ ਨਾ ਰੱਬ ਦੀ ਸ਼ਰੀਅਤ ਦੀ ਨਾਫਰਮਾਨੀ ਕਰੇਗਾ। ਇਸ ਲਈ ਉਹ ਅਸਮਾਨ ਦੇ ਫਰਿਸ਼ਤਿਆਂ ਵਾਂਗਰ ਹੋਵੇਗਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।